ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪੇਖੰਦੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਆਲ ਨਾਨਕ ਭਾਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਆਲ ਨਾਨਕ ਭਾਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਮਾਇਆ ਦੇ ਚਾਰ ਵੱਡੇ ਵੱਡੇ ਜਿਹੜੇ ਰੂਪ ਹਨ ਉਹ ਸਾਡੇ ਸਾਹਮਣੇ ਰੱਖੇ ਹਨ ਕਿ ਕਿਸ ਤਰ੍ਹਾਂ ਮਾਇਆ ਮਨੁੱਖ ਨੂੰ ਧੋਖਾ ਦਿੰਦੀ ਹੈ, ਕਿਵੇਂ ਮਨੁੱਖ ਦੇ ਨਾਲ ਇਹ ਛਲ ਕਰਦੀ ਹੈ। ਆਮ ਆਮ ਮਨੁੱਖ ਦੀ ਕੀ ਗੱਲ, ਇਸ ਮਾਇਆ ਨੇ ਵੱਡੇ ਵੱਡੇ ਅਵਤਾਰਾਂ ਵੱਡੇ ਵੱਡੇ ਦੇਵਤਿਆਂ ਨੂੰ ਵੀ ਛਲ ਲਿਆ। ਹਜ਼ੂਰ ਫਰਮਾਉਂਦੇ ਹਨ, ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ। ਵੱਡੇ ਤਿੰਨ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਨੂੰ ਵੀ ਇਸ ਮਾਇਆ ਨੇ ਛਾਲ ਲਿਆ। ਪਹਿਲਾ ਰੂਪ ਸੱਚੇ ਪਾਤਸ਼ਾਹ ਜੀ ਨੇ ਰਾਜ ਦੱਸਿਆ ਹੈ। ਜੇਕਰ ਤੂੰ ਰਾਜ ਪਾਠ ਸਹੀ ਢੰਗ ਦੇ ਨਾਲ ਨਹੀਂ ਕਰ ਰਿਹਾ, ਫਿਰ ਤੇਰੇ ਵਾਸਤੇ ਇਹ ਰਾਜ ਪਾਠ ਸੁਖਦਾਈ ਨਹੀਂ ਬਲਕਿ ਬਹੁਤ ਭਾਰੀ ਦੁਖਦਾਈ ਹੈ। ਦੂਸਰਾ, ਇਸ ਮਾਇਆ ਦਾ ਸਵਰੂਪ ਸੱਚੇ ਪਾਤਸ਼ਾਹ ਜੀ ਨੇ ਰੂਪ ਦੱਸਿਆ ਹੈ। ਤੀਸਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਾਇਆ ਦਾ ਸਵਰੂਪ ਧਨ ਦੱਸਿਆ ਹੈ। ਚੌਥਾ, ਸੱਚੇ ਪਾਤਸ਼ਾਹ ਜੀ ਨੇ ਇਸ ਮਾਇਆ ਦਾ ਸਵਰੂਪ ਉੱਚੀ ਕੁੱਲ ਦਾ ਹੰਕਾਰ ਦੱਸਿਆ ਹੈ। ਇਹ ਚਾਰ ਸਵਰੂਪ ਹਜ਼ੂਰ ਨੇ ਸਾਡੇ ਸਨਮੁੱਖ ਰੱਖੇ ਹਨ। ਕਿਵੇਂ ਮਨੁੱਖ ਨੂੰ ਇਹ ਧੋਖਾ ਦਿੰਦੀ ਹੈ, ਕਿਵੇਂ ਛਲਦੀ ਹੈ, ਪਰ ਜੋ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਵਾਸਤੇ ਇਹ ਛਲ ਰੂਪ ਨਹੀਂ ਹੁੰਦੀ, ਕਿਉਂਕਿ ਹਜ਼ੂਰ ਦਾ ਫਰਮਾਨ ਹੈ ਕਿ ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਨੂੰ ਰਾਜਾ ਵੀ ਬਣਾਇਆ, ਗੁਰਸਿੱਖ ਨੂੰ ਜੋਗੀ ਵੀ ਬਣਾਇਆ। ਇਹ ਚਾਰ ਸਵਰੂਪਾਂ ਦੀ ਥੋੜ੍ਹੀ ਥੋੜ੍ਹੀ ਆਪਾਂ ਵਿਚਾਰ ਕਰਨੀ ਹੈ। ਪਹਿਲਾਂ ਸਮੂਲ ਰੂਪ ਦੇ ਵਿੱਚ, ਸਮੁੱਚੇ ਰੂਪ ਦੇ ਵਿੱਚ ਮਾਇਆ ਦੇ ਸੰਬੰਧ ਦੇ ਵਿੱਚ ਜਿਹੜੇ ਬਚਨ ਹਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹਨ ਕਿ ਇਹ ਗੁਰਮੁਖਾਂ ਦੇ ਜੀਵਨ ਦੇ ਅੰਦਰ ਧੋਖਾ ਰੂਪ ਨਹੀਂ ਹੁੰਦੀ, ਛਲ ਰੂਪ ਨਹੀਂ ਹੁੰਦੀ, ਉਹਨਾਂ ਵਾਸਤੇ ਇਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਪਰਮ ਪਵਿੱਤਰ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਕੁਲਾ ਵਧੂ ਅੰਗ ਰਚਿਤ ਸ਼ਿੰਗਾਰ ਖੋੜਸ। ਕਹਿੰਦੇ ਇੱਕ ਸੁਹਾਗਣ ਇਸਤਰੀ 16 ਪ੍ਰਕਾਰ ਦਾ ਸ਼ਿੰਗਾਰ ਕਰੇ, 23 ਗਣਕਾ ਰਚਿਤ ਸਗਲ ਸ਼ਿੰਗਾਰ ਜੀ, ਉਸੇ ਤਰ੍ਹਾਂ ਦਾ ਹੀ ਸ਼ਿੰਗਾਰ ਜੇ ਕਿਧਰੇ ਵੇਸਵਾ ਕਰੇ, ਵੇਸਵਾ ਦੇ ਸ਼ਿੰਗਾਰ ਵਿੱਚ ਅਤੇ ਸੁਹਾਗਣ ਦੇ ਸ਼ਿੰਗਾਰ ਦੇ ਵਿੱਚ ਬੜਾ ਫਰਕ ਹੈ, ਕਿਉਂਕਿ ਉਸਦੀ ਨੀਅਤ ਦੇ ਵਿੱਚ ਬਹੁਤ ਫਰਕ ਹੈ। ਉਸੇ ਪੈਸਿਆਂ ਨੂੰ ਗੁਰਮੁਖ ਵਰਤਣ, ਉਸਿਆਂ ਨੂੰ ਮਨਮੁਖ ਵਰਤਣ, ਬੜਾ ਫਰਕ ਪੈ ਜਾਂਦਾ ਹੈ। ਦੇਖਣ ਨੂੰ ਇੱਕੋ ਤਰ੍ਹਾਂ ਦੇ ਲੱਗਦੇ ਹਨ ਪਰ ਫਰਕ ਜ਼ਮੀਨ ਅਤੇ ਅਸਮਾਨ ਦਾ ਹੁੰਦਾ ਹੈ। ਉਹੀ ਰਾਜ ਪਾਠ ਇੱਕ ਬ੍ਰਹਮ ਗਿਆਨੀ ਕਰੇ, ਇੱਕ ਗੁਰਮੁਖ ਕਰੇ, ਇੱਕ ਮਹਾਂਪੁਰਸ਼ ਕਰੇ, ਸਮਾਜ ਦਾ ਭਲਾ ਹੁੰਦਾ ਹੈ। ਉਹੀ ਇੱਕ ਮਨਮੁਖ ਕਰੇ, ਇੱਕ ਦੁਸ਼ਟ ਆਦਮੀ ਕਰੇ, ਸਮਾਜ ਦੇ ਵਿੱਚ ਹਲਚਲ ਮੱਚ ਜਾਂਦੀ ਹੈ, ਸਮਾਜ ਦਿਨੋ ਦਿਨ ਗਿਰਾਵਟ ਦੇ ਵਿੱਚ ਤੁਰਿਆ ਚਲਿਆ ਜਾਂਦਾ ਹੈ। ਮਾਣਯੋਗ ਮਸਕੀਨ ਸਾਹਿਬ ਜੀ ਦੇ ਬਚਨ ਹਨ, ਉਹ ਕਿਹਾ ਕਰਦੇ ਸਨ ਕਿ ਜਿਹੜੀ ਸੱਤਾ ਹੈ ਉਹ ਸੱਤਵਾਦੀਆਂ ਦੇ ਕੋਲ ਹੋਣੀ ਚਾਹੀਦੀ ਹੈ, ਧਰਮੀਆਂ ਦੇ ਕੋਲ ਹੋਣੀ ਚਾਹੀਦੀ ਹੈ। ਕਿਉਂਕਿ ਜੇਕਰ ਇਹ ਸੱਤਾ ਹਮੇਸ਼ਾ ਦੁਸ਼ਟਾਂ ਦੇ ਕੋਲ ਰਹੀ, ਦੁਸ਼ਟ ਆਤਮਾਵਾਂ ਦੇ ਕੋਲ ਰਹੀ, ਫਿਰ ਸਮਾਜ ਦਾ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਸਮਾਜ ਦਿਨੋਂ ਦਿਨ ਨਿਗਰਦਾ ਜਾਂਦਾ ਹੈ। ਆਮ ਤੌਰ 'ਤੇ ਜਿਹੜੇ ਧਾਰਮਿਕ ਲੋਕ ਹਨ ਉਹ ਸੱਤਾ ਦੇ ਵਿੱਚ ਆਉਣਾ ਪਸੰਦ ਨਹੀਂ ਕਰਦੇ, ਉਹਨਾਂ ਨੂੰ ਗਵਾਰਾ ਨਹੀਂ ਲੱਗਦਾ। ਪਰ ਸਾਧ ਸੰਗਤ ਜੀ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਜਿਹੜੇ ਸੱਚੇ ਪਾਤਸ਼ਾਹ ਜੀ ਨੇ 52 ਹੁਕਮ ਕੀਤੇ ਹਨ, ਉਹਨਾਂ 52 ਹੁਕਮਾਂ ਦੇ ਵਿੱਚ 28ਵਾਂ ਹੁਕਮ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਗੁਰਸਿੱਖ ਨੇ ਰਾਜਨੀਤੀ ਵੀ ਪੜ੍ਹਨੀ ਹੈ। ਕਿਉਂਕਿ ਜੇ ਸੱਤਾ ਹਮੇਸ਼ਾ ਦੁਸ਼ਟ ਆਤਮਾਵਾਂ ਦੇ ਕੋਲ ਰਹੀ, ਉਹ ਧਰਮੀ ਲੋਕਾਂ ਨੂੰ ਕੁਚਲ ਕੇ ਰੱਖ ਦੇਣਗੇ, ਧਰਮੀ ਲੋਕਾਂ ਦਾ ਨੁਕਸਾਨ ਕਰਨਗੇ, ਸਮਾਜ ਦਾ ਬੁਰਾ ਕਰਨਗੇ, ਸਮਾਜ ਨੂੰ ਨਿਘਾਰ ਵਾਲੇ ਪਾਸੇ ਲੈ ਜਾਣਗੇ, ਸਮਾਜ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਗੇ। ਧਾਰਮਿਕ ਲੋਕਾਂ ਨੂੰ ਰਾਜਨੀਤੀ ਵਾਲੇ ਪਾਸੇ ਵੀ ਆਉਣਾ ਚਾਹੀਦਾ ਹੈ, ਕਿਉਂਕਿ ਸੱਤਾ ਉਹਨਾਂ ਦੇ ਹੱਥ ਦੇ ਵਿੱਚ ਆਵੇ, ਸਮਾਜ ਦਾ ਭਲਾ ਹੋਵੇ। 28ਵਾਂ ਬਚਨ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਰਾਜਨੀਤੀ ਵੀ ਪੜ੍ਹਨੀ 52 ਹੁਕਮਾਂ ਦੇ ਵਿੱਚ। 29ਵੇਂ ਹੁਕਮ ਦੇ ਵਿੱਚ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਸ਼ਤਰੂ ਦੇ ਨਾਲ ਸ਼ਾਮ ਦਾਮ ਭੇਦ ਦੇ ਉਪਾਉ ਵਰਤਣੇ, ਜੇ ਇਹਨਾਂ ਦੇ ਨਾਲ ਗੱਲ ਨਾ ਬਣੇ ਫਿਰ ਅਖੀਰ ਦੇ ਵਿੱਚ ਜੰਗ ਕਰਨਾ ਜਾਇਜ਼ ਹੈ। ਕਿਉਂਕਿ ਰਾਜਨੀਤੀ ਦੇ ਚਾਰ ਭੇਦ ਦੱਸੇ ਗਏ ਹਨ, ਸ਼ਾਮ ਦਾਮ ਭੇਦ ਦੰਡ। ਦੰਡ ਅਖੀਰ ਦੇ ਵਿੱਚ ਹੈ, ਜੰਗ ਅਖੀਰ ਦੇ ਵਿੱਚ ਹੈ। ਇਹ ਨਹੀਂ ਵੀ ਹਰ ਗੱਲ ਗੱਲ ਦੇ ਨਾਲ ਮਿਆਨ ਦੇ ਵਿੱਚੋਂ ਕਿਰਪਾਨ ਨਹੀਂ ਕੱਢ ਲੈਣੀ। ਪਰ ਨਾਲ ਜਿਹੜਾ ਸਤਿਗੁਰਾਂ ਨੇ ਆਰੰਭ ਦੇ ਵਿੱਚ ਸ਼ਬਦ ਵਰਤਿਆ ਹੈ ਨਾ ਦਸਵੇਂ ਪਾਤਸ਼ਾਹ ਜੀ ਨੇ, ਉਹ ਸ਼ਤਰੂ ਸ਼ਬਦ ਵਰਤਿਆ ਹੈ। ਇਹ ਨਹੀਂ ਸੇਵਾ ਕਰਨ ਵਾਲਿਆਂ ਦੇ ਨਾਲ ਰਾਜਨੀਤੀ ਕਰੀ ਜਾਣੀ ਹੈ, ਸਿਮਰਨ ਕਰਨ ਵਾਲਿਆਂ ਦੇ ਨਾਲ ਰਾਜਨੀਤੀ ਕਰੀ ਜਾਣੀ ਹੈ, ਭਗਤੀ ਕਰਨ ਵਾਲਿਆਂ ਦੇ ਨਾਲ ਰਾਜਨੀਤੀ ਕਰੀ ਜਾਣੀ ਹੈ। ਇਸ ਤਰ੍ਹਾਂ ਨਹੀਂ ਕਰਨਾ ਗੁਰਸਿੱਖ ਨੇ। ਜਿਨ੍ਹਾਂ ਦੇ ਅੰਦਰ ਸ਼ਤਰਤਾ ਭਰੀ ਹੋਈ ਹੈ ਉਹਨਾਂ ਵਾਸਤੇ ਸਤਿਗੁਰਾਂ ਨੇ ਬਚਨ ਲਿਖੇ ਹਨ, ਸ਼ਤਰੂ ਦੇ ਨਾਲ ਸ਼ਾਮ ਦਾਮ ਭੇਦ ਦੇ ਉਪਾਉ ਵਰਤਣੇ, ਅਖੀਰ ਦੇ ਵਿੱਚ ਜੰਗ ਕਰਨਾ ਜਾਇਜ਼ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਹਨ ਨਾ, ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਹਲਾਲ ਹੈ, ਫਿਰ ਜਾਇਜ਼ ਹੈ, ਜਦ ਇਹ ਸਾਰੇ ਹੀਲੇ ਵਸੀਲੇ ਵਰਤ ਚੁੱਕੇ ਹਾਂ, ਫਿਰ ਜਾਇਜ਼ ਹੈ। ਕੋਸ਼ਿਸ਼ ਕਰਨੀ ਦੁਸ਼ਮਣ ਦੇ ਨਾਲ ਸੁਲਾ ਸਫਾਈ ਦੇ ਨਾਲ ਸਮਾਂ ਲੰਘਦਾ ਜਾਵੇ, ਸੁਲਾ ਸਫਾਈ ਰੱਖਣੀ, ਕੋਸ਼ਿਸ਼ ਕਰਨੀ। ਫਿਰ ਜੇ ਕਿਧਰੇ ਥੋੜ੍ਹਾ ਬਹੁਤਾ ਮਾਣ ਸਤਿਕਾਰ ਦੀ ਗੱਲ ਹੈ, ਦੇ ਲੈ ਕੇ ਵੀ ਗੱਲ ਚੱਲਦੀ ਹੈ। ਦੂਸਰਾ ਸ਼ਬਦ ਹੈ ਦਾਮ, ਪੈਸੇ ਦੀ ਵਰਤੋਂ ਕਰ ਲੈਣੀ। ਤੀਸਰਾ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਭੇਦ ਪਾਠਕ ਦੀ ਗੱਲ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੀ ਹੈ। ਦੂਸਰੇ ਦੇ ਨੁਕਸਾਨ ਵਾਸਤੇ ਨਹੀਂ, ਆਪਣੇ ਆਪ ਨੂੰ ਬਚਾਉਣ ਵਾਸਤੇ। ਫਿਰ ਚੌਥਾ ਬਚਨ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਕਿ ਫਿਰ ਅਖੀਰ ਦੇ ਵਿੱਚ ਜੇ ਨਾ ਹੀ ਕੋਈ ਆਪਣੀ ਲੈਣ 'ਤੇ ਆਵੇ ਨਾ, ਫਿਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ। ਫਿਰ ਜਾਂ ਮਰ ਜਾਣਾ ਜਾਂ ਮਾਰ ਜਾਣਾ, ਗੱਲ ਗੱਲ ਦੇ ਨਾਲ ਕਿਰਪਾਨ ਨਹੀਂ ਕੱਢਣੀ, ਇਹ ਸਿੱਖ ਵਾਸਤੇ ਜਾਇਜ਼ ਨਹੀਂ। ਪਹਿਲਾਂ ਤਿੰਨ ਵਸੀਲੇ ਵਰਤਣੇ ਹਨ। ਆਮ ਤੌਰ 'ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਹੈ ਨਾ ਸਮਾਜ ਦੇ ਭਲੇ ਵਾਸਤੇ ਥੋੜ੍ਹਾ ਰਸ ਜਿਹੜਾ ਹੈ ਨਾ ਉਹ ਦੁਸ਼ਮਣ ਦੇ ਨਾਲ ਵੀ ਬਣਿਆ ਰਹੇ, ਸਮਾਂ ਟੱਪਦਾ ਰਹੇ, ਸਮਾਂ ਬਤੀਤ ਹੁੰਦਾ ਰਹੇ। ਸਾਧ ਸੰਗਤ ਜੀ, ਇਸੇ ਸੰਬੰਧ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਉਹ ਕਹਿੰਦੇ, ਕੋਇਲਾ ਕਰ ਕਰਤ ਸ਼ਿਆਮ ਗਹਿ, ਪਰਸ ਤਪਤ ਪਰ ਦਗਧ ਕਰਤ ਹੈ। ਕਹਿੰਦੇ ਜਿਹੜੇ ਦੁਸ਼ਟ ਆਤਮਾ ਲੋਕ ਹੁੰਦੇ ਹਨ ਉਹ ਕੋਲੇ ਵਰਗੇ ਹੁੰਦੇ ਹਨ, ਕੋਲੇ ਵਰਗੇ। ਕੋਲੇ ਨੂੰ ਕਹਿੰਦੇ ਠੰਡੇ ਨੂੰ ਹੱਥ 'ਤੇ ਰੱਖੋ, ਹੱਥਾਂ ਨੂੰ ਕਾਲਿਆਂ ਕਰੇਗਾ। ਕੋਲੇ ਨੂੰ ਗਰਮ ਨੂੰ ਹੱਥ ਦੇ ਉੱਪਰ ਰੱਖੋ, ਕੋਲੇ ਨੂੰ ਜਿਹੜਾ ਹੈ ਨਾ ਉਹ ਕਹਿੰਦੇ ਹੱਥਾਂ ਨੂੰ ਸਾੜੇਗਾ, ਦੋਵੇਂ ਰੂਪਾਂ ਦੇ ਵਿੱਚ ਹੀ ਨੁਕਸਾਨ ਦੇਵੇਗਾ। ਦੂਸਰੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਿੰਦੇ ਹਨ, ਕੁੱਕਰ ਕੇ ਚਾਟਤ ਕਲੇਵਰੇ ਲਾਗੈ ਸ਼ੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਕਹਿੰਦੇ ਸਮਾਜ ਦੇ ਵਿੱਚ ਕੁਝ ਐਸੇ ਲੋਕ ਹੁੰਦੇ ਹਨ ਜਿਹੜੇ ਕੁੱਤੇ ਵਰਗੇ ਹੁੰਦੇ ਹਨ, ਸਿੱਧੇ ਬਚਨ ਲਿਖੇ ਹਨ, ਕੋਈ ਓਹਲਾ ਨਹੀਂ ਰੱਖਿਆ ਗਿਆ। ਕਹਿੰਦੇ ਐਸੇ ਐਸੇ ਲੋਕ ਤੁਹਾਨੂੰ ਮਿਲਣਗੇ ਜਿਨ੍ਹਾਂ ਦੀ ਨੀਅਤ ਕੁੱਤੇ ਵਰਗੀ ਹੋਵੇਗੀ। ਭਾਈ ਸਾਹਿਬ ਜੀ ਕਹਿੰਦੇ ਕੁੱਤੇ ਦੇ ਨਾਲ ਪਿਆਰ ਕਰੋ, ਕੁੱਤਾ ਚੱਟੇਗਾ, ਜੇ ਉਸਨੂੰ ਮਾਰੋ ਕੁੱਤਾ ਕੱਟੇਗਾ, ਦੋਵੇਂ ਬਚਨ ਲਿਖੇ ਹਨ। ਕੂਕਰ ਕੇ ਚਾਟਤ ਕਲੀਵਰੇ ਲਾਗੈ ਸ਼ੋਤ, ਕੁੱਤੇ ਦਾ ਚੱਟਿਆ ਵੀ ਮਾੜਾ, ਕੁੱਤੇ ਦਾ ਕੱਟਿਆ ਵੀ ਮਾੜਾ। ਐਸੇ ਲੋਕਾਂ ਦੇ ਨਾਲ ਬਸ ਸਮਾਂ ਲੰਘਾਉਣ ਦੀ ਗੱਲ ਕਰੋ, ਨਾ ਬਹੁਤੀਆਂ ਪ੍ਰੇਮ ਦੀਆਂ ਗੱਲਾਂ ਕਰੋ, ਨਾ ਬਹੁਤੀ ਦੁਸ਼ਮਣੀ ਦੀਆਂ ਗੱਲਾਂ ਕਰੋ। ਭਾਈ ਸਾਹਿਬ ਜੀ ਦੇ ਬਚਨ ਹਨ, ਸਮਾਤ ਦਿੰਦੇ ਹਨ। ਕੁੱਕਰ ਕੇ ਚਾਟਤ ਕਲੀਵਰੇ ਲਾਗੇ ਸ਼ੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਉਸਦਾ ਚੱਟਿਆ ਵੀ ਮਾੜਾ, ਉਸਦਾ ਕੱਟਿਆ ਵੀ ਮਾੜਾ। ਤੀਸਰੀ ਉਦਾਹਰਣ ਭਾਈ ਸਾਹਿਬ ਜੀ ਦਿੰਦੇ ਹਨ, ਫੂਟਤ ਹੀ ਗਾਗਰ ਜਿਉਂ ਪਰਤ ਪਖਾਨ ਪਰ, ਪਾਹਨ ਪਰਤ ਪੁਨ ਗਾਗਰ ਹਰਤ ਹੈ। ਕਹਿੰਦੇ ਸਮਾਜ ਦੇ ਵਿੱਚ ਕੁਝ ਐਸੇ ਲੋਕ ਹਨ ਜਿਹੜੇ ਬੜੇ ਕਠੋਰ ਦਿਲ ਹੁੰਦੇ ਹਨ, ਨਿਰੇ ਪੱਥਰ ਦੀ ਤਰ੍ਹਾਂ ਹੁੰਦੇ ਹਨ। ਜਿਵੇਂ ਪੱਥਰ ਕਠੋਰ ਹੁੰਦਾ ਹੈ ਨਾ, ਜਿੰਨਾ ਚਿਰ ਮਰਜ਼ੀ ਕਹਿੰਦੇ ਪਾਣੀ ਵਿੱਚ ਰੱਖ ਛੱਡੋ, ਕਠੋਰ ਤਾਂ ਨਹੀਂ ਜਾਂਦੀ ਉਸਦੀ। ਬੰਦਾ ਜਿੰਨਾ ਮਰਜ਼ੀ ਗੁਰੂ ਘਰ ਦੇ ਵਿੱਚ ਰਹੀ ਜਾਵੇ, ਕਠੋਰ ਤਾਂ ਕਿੱਥੇ ਛੱਡਦਾ ਹੈ। ਫੂਟਤ ਜਿਉਂ ਗਾਗਰ ਪਰਤ ਹੀ ਪਖਾਨ ਪਰ, ਪਾਹਨ ਪਰਤ ਪੁਨ ਗਾਗਰ ਹਰਤ ਹੈ। ਭਾਈ ਸਾਹਿਬ ਜੀ ਕਹਿੰਦੇ ਜੇ ਘੜਾ ਪੱਥਰ ਦੇ ਉੱਪਰ ਡਿੱਗੇ ਤਾਂ ਵੀ ਘੜਾ ਹੀ ਟੁੱਟਦਾ ਹੈ, ਜੇ ਕਹਿੰਦੇ ਘੜੇ ਦੇ ਉੱਪਰ ਪੱਥਰ ਡਿੱਗੇ ਤਾਂ ਵੀ ਘੜਾ ਹੀ ਟੁੱਟਦਾ ਹੈ। ਪੱਥਰ ਦਾ ਕੁਝ ਨਹੀਂ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ। ਜਿਹੜਾ ਅਸਾਧ ਹੈ, ਜਿਹੜਾ ਪਾਮਰ ਪੁਰਸ਼ ਹੈ, ਜਿਹੜਾ ਦੁਸ਼ਟ ਆਤਮਾ ਹੈ, ਜਿਹੜਾ ਅਪਵਿੱਤਰ ਆਤਮਾ ਹੈ, ਕਹਿੰਦੇ ਨਾ ਉਸਦੇ ਨਾਲ ਪ੍ਰੇਮ ਕਰੋ, ਨਾ ਉਸਦੇ ਨਾਲ ਦੁਸ਼ਮਣੀ ਕਰੋ, ਬਸ ਜਿਵੇਂ ਸਮਾਂ ਲੰਘਦਾ ਹੈ ਲੰਘਾਈ ਚੱਲੋ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪਰਲੋਕ ਦੁੱਖ ਦੋਖ ਨਾ ਟਰਤ ਹੈ। ਨੁਕਸਾਨ ਪੈਂਦਾ ਹੈ ਬਹੁਤ ਸਾਰਾ। ਧਾਰਮਿਕ ਪੁਰਸ਼ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ, ਉਸਦਾ ਹਿਰਦਾ ਵਲੂੰਦਰਿਆ ਜਾਂਦਾ ਹੈ। ਪਰ ਕਹਿੰਦੇ ਜਿਹੜੇ ਪਾਮਰ ਪੁਰਸ਼ ਹੁੰਦੇ ਹਨ, ਉਹ ਕਠੋਰ ਹੁੰਦੇ ਹਨ ਪੱਥਰ ਦੀ ਤਰ੍ਹਾਂ, ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਜਿੱਥੋਂ ਤੱਕ ਹੋ ਸਕੇ ਸ਼ਾਮ ਦਾਮ ਭੇਦ ਦੇ ਉਪਾਓ ਵਰਤਣੇ, ਸ਼ਤਰੂ ਦੇ ਨਾਲ ਫਿਰ ਕਹਿੰਦੇ ਅਖੀਰ ਦੇ ਵਿੱਚ ਜੰਗ ਕਰਨਾ ਜਿਹੜਾ ਹੈ ਨਾ ਉਹ ਜਾਇਜ਼ ਹੈ। ਜੇ ਨਾ ਹੀ ਅਗਲਾ ਲੈਣ 'ਤੇ ਆਵੇ ਫਿਰ ਸਿੱਧੇ ਹੋ ਜਾਓ, ਫਿਰ ਜਾਂ ਮਰ ਜਾਣਾ ਜਾਂ ਮਾਰ ਦੇਣਾ, ਫਿਰ ਇੱਕ ਹੀ ਗੱਲ ਹੈ ਨਾ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਾਨੂੰ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਇਹ ਸਮਝਾ ਰਹੇ ਹਨ ਕਿ ਮਾਇਆ ਜਿਹੜੀ ਹੈ ਨਾ ਇਹ ਕਪਟ ਰੂਪ ਹੈ, ਛਲ ਰੂਪ ਹੈ। ਭਾਵੇਂ ਇਸ ਦੇ ਅਨੇਕਾਂ ਸਵਰੂਪ ਹਨ ਪਰ ਚਾਰ ਮੁੱਖ ਸਵਰੂਪ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖੇ ਹਨ। ਸਭ ਤੋਂ ਪਹਿਲਾ ਸਵਰੂਪ ਰੱਖਿਆ ਹੈ ਰਾਜ ਦਾ, ਰਾਜ ਕਪਟੰ। ਧਾਰਮਿਕ ਆਦਮੀ ਆਖਦਾ ਹੈ ਚਲੋ ਛੱਡੋ ਆਪਾਂ ਕੀ ਲੈਣਾ ਹੈ ਇਸ ਕੰਮ ਦੇ ਵਿੱਚੋਂ। ਕੁਝ ਹੱਦ ਤੱਕ ਉਹ ਠੀਕ ਵੀ ਹੈ, ਪਰ ਜੇ ਸਾਰੇ ਧਾਰਮਿਕ ਲੋਕ ਇਸ ਤਰ੍ਹਾਂ ਕਹਿਣਗੇ ਫਿਰ ਤਾਂ ਸਮਾਜ ਦਿਨੋਂ ਦਿਨ ਨਿਘਾਰ ਵਾਲੇ ਪਾਸੇ ਤੁਰਿਆ ਜਾਵੇਗਾ, ਬਰਬਾਦੀ ਵਾਲੇ ਪਾਸੇ ਤੁਰਿਆ ਜਾਵੇਗਾ। ਧਾਰਮਿਕ ਲੋਕਾਂ ਨੂੰ ਵੀ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਹੈ। ਇਹ ਸਤਿਗੁਰਾਂ ਦਾ ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਰਾਜਨੀਤੀ ਵੀ ਪੜ੍ਹਨੀ। ਬਹੁਤ ਵਿਰਲੇ ਲੋਕ ਐਸੇ ਹੋਏ ਹਨ ਜਿਹੜੇ ਸਾਧ ਸੰਗਤ ਜੀ ਰਾਜਨੀਤੀ ਦੇ ਵਿੱਚ ਆਏ ਪਰ ਜਿਨ੍ਹਾਂ ਨੇ ਧਰਮ ਨੂੰ ਵੀ ਕਾਇਮ ਰੱਖਿਆ। ਆਮ ਤੌਰ 'ਤੇ ਇਸ ਤਰ੍ਹਾਂ ਹੁੰਦਾ ਹੈ, ਬੜੇ ਬੜੇ ਲੋਕ ਭ੍ਰਿਸ਼ਟ ਹੋ ਜਾਂਦੇ ਹਨ। ਵਿਦਵਾਨਾਂ ਦਾ ਕਥਨ ਹੈ ਐਸੋ ਕੋ ਜਨਮਿਓ ਜਗ ਮਾਹੀ, ਕਿਹੜਾ ਹੈ ਐਸਾ ਮਾਈ ਦਾ ਲਾਲ ਪ੍ਰਭਤਾ ਪਾਏ ਜਾਸ ਮਦ ਨਾਹੀ। ਥੱਲੇ ਕੁਰਸੀ ਹੋਵੇ, ਪ੍ਰਭਤਾ ਹੋਵੇ, ਬੰਦੇ ਦੇ ਅੰਦਰ ਹੰਕਾਰ ਨਾ ਹੋਵੇ। ਕਹਿੰਦੇ ਕਿਵੇਂ ਹੋ ਸਕਦਾ ਹੈ, ਬੜੀ ਔਖੀ ਗੱਲ ਹੈ, ਹੰਕਾਰੀ ਹੋ ਜਾਂਦਾ ਹੈ। ਸੱਤਾ ਬੰਦੇ ਨੂੰ ਹੰਕਾਰੀ ਆ ਜਾਂਦੀ ਹੈ। ਕੁਰਸੀ ਦੇ ਉੱਪਰ ਬੰਦੇ ਬਦਲਦੇ ਰਹਿੰਦੇ ਹਨ ਪਰ ਬੰਦਿਆਂ ਦੀ ਨੀਅਤ ਨਹੀਂ ਬਦਲਦੀ, ਨੀਅਤ ਉਹੀ ਰਹਿੰਦੀ ਹੈ। ਐਸੋ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਬਹੁਤ ਵਿਰਲੇ ਹੋਏ ਹਨ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਭਾਵੇਂ ਰਾਜਾ ਜਨਕ ਸੋਨੇ ਦੇ ਬਰਤਨਾਂ ਦੇ ਵਿੱਚ ਛਕਦਾ ਹੈ, ਹੀਰੇ ਜੜੇ ਮਹਿਲਾਂ ਦੇ ਵਿੱਚ ਰਹਿੰਦਾ ਹੈ, ਪਰ ਮਜਾਲ ਹੈ ਉਸਦੇ ਦਿਲ ਦਿਮਾਗ ਦੇ ਉੱਪਰ ਕਿਧਰੇ ਮਾਇਆ ਦਾ ਅਸਰ ਹੋਵੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਉਹ ਉਦਾਸ ਰਹਿੰਦੇ ਹਨ। ਜਿਹੜੇ ਵੱਡੇ ਵੱਡੇ ਮਹਾਨ ਵਿਅਕਤੀ ਹੋਣ, ਜਦ ਸਤਿਗੁਰਾਂ ਦੀ ਉਪਮਾ ਕਰਨੀ ਹੋਵੇ ਫਿਰ ਉਹਨਾਂ ਦਾ ਸਾਹਮਣੇ ਲਿਆਉਣਾ ਪੈਂਦਾ ਹੈ। ਭਾਵੇਂ ਸਤਿਗੁਰਾਂ ਦੀ ਉਪਮਾ ਕਿਸੇ ਦੇ ਨਾਲ ਵੀ ਨਹੀਂ ਦਿੱਤੀ ਜਾ ਸਕਦੀ, ਪਰ ਗੱਲ ਕਰਨ ਵਾਸਤੇ ਕੋਈ ਨਾ ਕੋਈ ਸ਼ਬਦ ਚੁਣਨੇ ਪੈਂਦੇ ਹਨ। ਤਾਂ ਭੱਟਾਂ ਨੇ ਬਚਨ ਲਿਖੇ ਹਨ ਕਿ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਸੋਢੀ ਸੁਲਤਾਨ, ਜਿਵੇਂ ਰਾਜਾ ਜਨਕ ਮਾਇਆ ਦੇ ਵਿੱਚ ਰਹਿ ਕੇ ਨਿਰਲੇਪ ਰਿਹਾ, ਤੇਰੇ ਦਰ ਦੇ ਉੱਪਰ ਵੀ ਮਾਇਆ ਦਾਸੀ ਬਣ ਕੇ ਖੜੀ ਰਹਿੰਦੀ ਹੈ ਪਰ ਕਰਮਾਂ ਕਰਦੀ ਹੈ, ਤੁਸੀਂ ਵੀ ਨਿਰਲੇਪ ਰਹਿੰਦੇ ਹੋ। ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਆਓ ਅੱਖਰੀ ਅਰਥ ਜੋ ਹਨ ਆਪਾਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਜੀ
ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਹੇ ਭਾਈ, ਇਹ ਜਿਹੜਾ ਰਾਜ ਹੈ, ਜੇਕਰ ਤੂੰ ਅੰਦਰੋਂ ਧਰਮੀ ਨਹੀਂ, ਜੇਕਰ ਤੂੰ ਜੜ ਦੇ ਨਾਲ ਨਹੀਂ ਜੁੜਿਆ, ਫਿਰ ਜਿੰਨਾ ਕੁਝ ਮਰਜ਼ੀ ਸਮਾਜ ਦੇ ਵਿੱਚ ਪ੍ਰਾਪਤ ਕਰ ਲਵੇ ਇਹ ਤੇਰੇ ਕਿਸੇ ਕੰਮ ਨਹੀਂ ਹੈ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਡਾਕਟਰ ਹੋਵੇ ਨਿਤ ਨੇਮੀ, ਡਾਕਟਰ ਹੋਵੇ ਮੂਲ ਮੰਤਰ ਗੁਰਮੰਤਰ ਦਾ ਅਭਿਆਸੀ, ਜਿਹੜੇ ਮਰੀਜ਼ ਨੂੰ ਹੱਥ ਲਾਵੇਗਾ ਨਾ, ਹੱਥ ਲਾਉਣ ਦੇ ਨਾਲ ਹੀ ਉਸਦਾ ਅੱਧਾ ਰੋਗ ਚੱਲਿਆ ਜਾਵੇਗਾ। ਦਵਾਈਆਂ ਦੀ ਗੱਲ ਤਾਂ ਬਾਅਦ ਦੇ ਵਿੱਚ ਹੈ। ਜਿਹੜਾ ਅਧਿਆਪਕ ਹੋਵੇ ਨਿਤ ਨੇਮੀ ਪੰਜਾਂ ਬਾਣੀਆਂ ਦਾ, ਬੱਚੇ ਵੱਲ ਦ੍ਰਿਸ਼ਟੀ ਪਾਵੇਗਾ, ਬੱਚੇ ਦੀ ਜ਼ਿੰਦਗੀ ਬਦਲ ਦੇਵੇਗਾ। ਸਿਰ ਖਪਾਈ ਦੀ ਲੋੜ ਨਹੀਂ ਰਹਿੰਦੀ, ਫਿਰ ਮਗਜ਼ ਮਾਰਨ ਦੀ ਲੋੜ ਨਹੀਂ ਰਹਿ ਜਾਂਦੀ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਭਈ ਇਹ ਰਾਜ ਪਾਠ ਜੇਕਰ ਤੂੰ ਅੰਦਰੋਂ ਧਰਮੀ ਨਹੀਂ ਨਾ ਹੋਇਆ, ਤੇਰੇ ਵਾਸਤੇ ਇਹ ਛਲ ਰੂਪ ਹੈ, ਕਪਟ ਰੂਪ ਹੈ, ਤੇਰੇ ਨਾਲ ਧੋਖਾ ਹੋ ਰਿਹਾ ਹੈ, ਤੂੰ ਸਮਝਣ ਦੀ ਕੋਸ਼ਿਸ਼ ਕਰ। ਰੂਪ ਕਪਟੰ, ਇਹ ਜਿਹੜੀ ਸੁੰਦਰਤਾ ਜਵਾਨੀ ਹੈ, ਇਹ ਜਿਹੜਾ ਰੂਪ ਰੰਗ ਹੈ, ਇਹ ਵੀ ਤੇਰੇ ਵਾਸਤੇ ਛਲ ਰੂਪ ਹੈ, ਜੇਕਰ ਤੂੰ ਸੇਵਾ ਸਿਮਰਨ ਨਹੀਂ ਕਰਦਾ ਤਾਂ। ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ। ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਇੱਕ ਬੜੇ ਪਿਆਰੇ ਗੁਰਸਿੱਖ ਹਨ, ਜਿਨ੍ਹਾਂ ਦਾ ਨਾਮ ਸਤਿਗੁਰਾਂ ਦੀ ਰਸਨਾ 'ਤੇ ਹਮੇਸ਼ਾ ਰਹਿੰਦਾ ਹੈ। ਕਈਆਂ ਨੂੰ ਬੜੀ ਨੇੜਤਾ ਮਿਲ ਜਾਂਦੀ ਹੈ ਨਾ, ਜਿਵੇਂ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਵਿੱਚ ਭਾਈ ਬੱਲੂ ਜੀ ਸਨ। ਮਹਾਰਾਜ ਜਦੋਂ ਵੀ ਆਵਾਜ਼ ਮਾਰਦੇ ਭਾਈ ਬੱਲੂ ਜੀ ਕਰਕੇ ਮਾਰਦੇ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਦੇ ਹਜ਼ੂਰ ਗੁਰਸਿੱਖ ਹੈ, ਜਿਸ ਦਾ ਨਾਮ ਹੈ ਭਾਈ ਆਲਮ। ਮਹਾਰਾਜ ਜਦੋਂ ਆਵਾਜ਼ ਮਾਰਦੇ ਭਾਈ ਆਲਮ ਸਿੰਘਾ ਇੱਧਰ ਆ, ਇਸ ਤਰ੍ਹਾਂ ਕਹਿੰਦੇ, ਰਸਨਾ ਦੇ ਉੱਪਰ ਨਾਮ ਚੜਿਆ ਹੋਇਆ ਸੀ। ਭਾਈ ਆਲਮ ਸਿੰਘ ਸਾਡੇ ਵਾਸਤੇ ਜਲ ਲਿਆਓ, ਜਲ ਛਕਣਾ ਹੈ। ਕਹਿੰਦੇ ਭਾਈ ਆਲਮ ਸਿੰਘ ਤਾਂ ਅਜੇ ਆਏ ਨਾ, ਇੱਕ ਲੜਕਾ ਜਿਹੜਾ ਸੀ ਨਾ, ਬੜਾ ਦੇਖਣ ਦੇ ਵਿੱਚ ਸੁੰਦਰ ਸਰੂਪ, ਬੜੇ ਉਸਦੇ ਕੋਮਲ ਕੋਮਲ ਹੱਥ, ਜਲ ਲੈ ਕੇ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਜਲ ਸੀ ਰੋੜ ਦਿੱਤਾ, ਆਖਣ ਲੱਗੇ ਮੁਰਦੇ ਦੇ ਹੱਥੋਂ ਅਸੀਂ ਜਲ ਨਹੀਂ ਛਕਣਾ। ਬੜਾ ਹੈਰਾਨ ਮਹਾਰਾਜ ਸੱਚੇ ਪਾਤਸ਼ਾਹ, ਕੀ ਭੁੱਲ ਹੋ ਗਈ? ਮਹਾਰਾਜ ਕਹਿੰਦੇ, ਕਦੇ ਇਹਨਾਂ ਹੱਥਾਂ ਦੇ ਨਾਲ ਸੇਵਾ ਕੀਤੀ ਹੈ? ਨਹੀਂ ਮਹਾਰਾਜ, ਸੇਵਾ ਤਾਂ ਨਹੀਂ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਸੇਵਾ ਤੋਂ ਬਿਨਾਂ ਸਰੀਰ ਜਿਹੜਾ ਹੈ ਨਾ, ਰੂਪ ਰੰਗ ਜਿਹੜਾ ਹੈ, ਸੁੰਦਰਤਾ ਹੈ, ਇਹ ਮੁਰਦੇ ਦੇ ਤੁੱਲ ਹੈ। ਤ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨ ਚਰਣੀ, ਤ੍ਰਿਗ ਲੋਇਣ ਗੁਰ ਦਰਸ਼ ਵਿਣ ਵੇਖੈ ਪਰ ਤਰਣੀ, ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨ ਧਰਨੀ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫੁਲ ਕਰਨੀ। ਇਹਨਾਂ ਹੱਥਾਂ ਨੂੰ ਪਵਿੱਤਰ ਕਰ ਲੈਣਾ ਚਾਹੀਦਾ ਹੈ ਸੇਵਾ ਕਰ ਕਰਕੇ। ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ। ਸੱਚੇ ਪਾਤਸ਼ਾਹ ਜੀ ਨੇ ਸਮਾਤ ਦਿੱਤੀ, ਇਹ ਸੁੰਦਰਤਾ ਕਿਸੇ ਕੰਮ ਨਹੀਂ, ਸੇਵਾ ਕਰ ਕਰਕੇ ਸੁੰਦਰ ਬਣ ਜਾਈਦਾ ਹੈ। ਅਸਲ ਦੇ ਵਿੱਚ ਸੁੰਦਰਤਾ ਆ ਜਾਂਦੀ ਹੈ, ਸਿਮਰਨ ਕਰ ਕਰਕੇ ਸੁੰਦਰਤਾ ਆ ਜਾਂਦੀ ਹੈ, ਪ੍ਰਭਾਵਸ਼ਾਲੀ ਬਣ ਜਾਈਦਾ ਹੈ। ਜਿਵੇਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ, ਭਾਈ ਦਾਤੂ ਜੀ ਨੇ ਆ ਕੇ ਲੱਤ ਮਾਰੀ, ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਹੇਠਾਂ ਡਿੱਗੇ, ਬਚਨ ਕੀਤੇ, ਇੱਕ ਤੋ ਬੈ ਤੇ ਬਿਰਧ ਭਇਓ ਹਾਂ। ਆਖਣ ਲੱਗੇ, ਇੱਕ ਤਾਂ ਮੇਰੀ ਉਮਰ ਵਡੇਰੀ ਹੋ ਗਈ ਹੈ, ਦੁਤੀਏ ਸੇਵਾ ਕਰਤ ਰਹਿਓ ਹੋ, ਦੂਜਾ ਕਹਿੰਦੇ ਗਾਗਰ ਢੋ ਢੋ ਕੇ ਸੇਵਾ ਕਰ ਕਰਕੇ ਮੇਰੇ ਹੱਡ ਬੜੇ ਕਰੜੇ ਹੋ ਗਏ ਹਨ। ਇੱਕ ਤੋਂ ਬਹਿ ਤੇ ਬਿਰਧ ਭਇਓ ਹੋ, ਦੁਤੀਏ ਸੇਵਾ ਕਰਤ ਰਹਿਓ ਹੋ, ਜਾਂ ਤੇ ਭਇਓ ਸਰੀਰ ਕਠੋਰਾ, ਤੁਮਰੇ ਚਰਨ ਮਿਰਦੁਲ ਨੈ ਥੋਰਾ। ਬਾਬਾ ਦਾਤੂ ਜੀ ਤੁਹਾਡਾ ਸਰੀਰ ਬੜਾ ਕੋਮਲ ਹੈ, ਕਿਉਂਕਿ ਸੇਵਾ ਤਾਂ ਕਰਦੇ ਨਹੀਂ ਸਨ, ਅਸੀਂ ਗੁਰੂ ਪੁੱਤਰ ਹਾਂ, ਸਾਨੂੰ ਕੀ ਲੋੜ ਹੈ ਸੇਵਾ ਕਰਨ ਦੀ। ਆਖਣ ਲੱਗੇ ਇਸ ਕਰਕੇ ਮੇਰੀਆਂ ਹੱਡੀਆਂ ਬੜੀਆਂ ਕਰੜੀਆਂ ਹੋ ਗਈਆਂ ਹਨ, ਤੁਹਾਨੂੰ ਚੋਟ ਲੱਗੀ ਹੋਵੇਗੀ। ਪਰ ਸਾਧ ਸੰਗਤ ਜੀ ਕੌਣ ਦੱਸੇ, ਸੇਵਾ ਕਰਕੇ ਹੀ ਸੁੰਦਰ ਬਣਿਆ ਜਾਂਦਾ ਹੈ, ਸੰਗਤ ਕਰਕੇ ਹੀ ਸੁੰਦਰਤਾ ਆਉਂਦੀ ਹੈ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਭਈ ਇਹ ਛਲ ਰੂਪ ਹੈ, ਗੁਣਾਂ ਤੋਂ ਬਿਨਾਂ ਕਾਹਦੀ ਸੁੰਦਰਤਾ ਹੈ, ਜੇਕਰ ਜੀਵਨ ਦੇ ਵਿੱਚ ਗੁਣ ਨਹੀਂ ਹਨ ਤਾਂ।
ਧਨ ਕਪਟੰ ਕੁਲ ਗਰਭ ਤਹਿ।
ਤੀਸਰਾ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਭਈ ਜਿਹੜਾ ਧਨ ਹੈ ਇਹ ਵੀ ਕਪਟ ਰੂਪ ਹੈ, ਜੇਕਰ ਧਨ ਦੀ ਤੂੰ ਸਹੀ ਵਰਤੋਂ ਨਹੀਂ ਕਰਦਾ, ਨੇਕ ਕਮਾਈ ਨਹੀਂ ਕਰਦਾ, ਧਰਮ ਦੀ ਕਿਰਤ ਨਹੀਂ ਕਰਦਾ, ਧਰਮ ਦੀ ਕਿਰਤ ਦੇ ਵਿੱਚੋਂ ਤੂੰ ਦਸਵੰਧ ਨਹੀਂ ਕੱਢਦਾ, ਫਿਰ ਇਹ ਵੀ ਤੇਰੇ ਵਾਸਤੇ ਧੋਖਾ ਹੋ ਜਾਵੇਗਾ, ਤੂੰ ਛਲਿਆ ਜਾਵੇਗਾ। ਗੋਲਕ ਰਾਖੇ ਨਾਹੇ ਜੋ ਛਲਕਾ ਕਰੇ ਵਪਾਰ, ਕਹਿ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਪਹਿਲਾਂ ਤਾਂ ਕਿਰਤ ਧਰਮ ਦੀ ਹੋਣੀ ਚਾਹੀਦੀ ਹੈ, ਦੂਸਰਾ ਧਰਮ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢਣਾ ਚਾਹੀਦਾ ਹੈ। ਦਾਸ ਨੇ ਬੜੇ ਬੜੇ ਗੈਰ ਸਿੱਖ ਵੀ ਐਸੇ ਐਸੇ ਸ਼ਰਧਾਲੂ ਦੇਖੇ ਹਨ, ਸਿੱਖ ਨਹੀਂ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਹਨ ਪਰ ਦਸਵੰਧ ਕੱਢਦੇ ਹਨ, ਗੋਲਕ ਵਿੱਚ ਪਾਉਂਦੇ ਹਨ। ਕਹਿੰਦੇ ਨੇ ਇਹ ਗੁਰੂ ਦੀ ਅਮਾਨਤ ਹੈ, ਆਪਾਂ ਗੁਰੂ ਦੀ ਅਮਾਨਤ ਵਿੱਚ ਖਿਆਨਤ ਨਹੀਂ ਕਰ ਸਕਦੇ। ਗੁਰੂ ਦੀ ਗੋਲਕ ਦੇ ਵਿੱਚ ਪੈ ਜਾਵੇ ਜਾਂ ਲੋੜਵੰਦ ਦੀ ਸਹਾਇਤਾ ਹੋ ਜਾਵੇ। ਮਹਾਰਾਜ ਕਹਿੰਦੇ ਜੇ ਇਹਨਾਂ ਅਸੂਲਾਂ ਦੇ ਉੱਪਰ ਨਹੀਂ ਚੱਲਦਾ, ਇਹ ਵੀ ਛਲ ਰੂਪ ਹੈ, ਇਹ ਵੀ ਕਪਟ ਰੂਪ ਦੇ ਵਿੱਚ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਾਹੂਕਾਰ ਨੂੰ ਗੁਰਮਰਦਾਸ ਜੀ ਨੇ ਕਿਹਾ ਸੀ ਨਾ, ਕੰਮ ਧੰਦਾ ਕਰ ਪਰ ਗੁਰੂ ਨਾਨਕ ਦਾ ਖਜ਼ਾਨਾ ਰੱਖੀ, ਜਿੱਥੇ ਲੋੜ ਪਵੇ ਫਿਰ ਉੱਥੇ ਵਰਤ ਦਿਆ ਕਰੀ ਗੁਰੂ ਨਾਨਕ ਦੇ ਖਜ਼ਾਨੇ ਨੂੰ। ਪਰ ਕਹਿੰਦੇ ਜਦ ਗੁੱਡੀ ਚੜ੍ਹ ਗਈ ਨਾ, ਫਿਰ ਜਪਜੀ ਸਾਹਿਬ ਵੀ ਛੁੱਟ ਗਿਆ, ਦਸਵੰਧ ਵੀ ਛੁੱਟ ਗਿਆ, ਸਾਰਾ ਕੁਝ ਹੀ ਚੱਲਿਆ ਗਿਆ। ਕਹਿੰਦੇ ਕਿਹੜੇ ਗੁਰੂ ਨਾਨਕ ਦਾ ਖਜ਼ਾਨਾ, ਘਰ ਦੇ ਵਿੱਚ ਗੁਰੂ ਨਾਨਕ ਦਾ ਖਜ਼ਾਨਾ ਹੋਣਾ ਚਾਹੀਦਾ ਹੈ, ਆਪਣੇ ਬਟੂਏ ਦੇ ਵਿੱਚ ਇੱਕ ਜੇਬ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਗੁਰੂ ਨਾਨਕ ਦਾ ਖਜ਼ਾਨਾ ਹੋਵੇ। ਸਿੱਖ ਨੂੰ ਸੱਚੇ ਪਾਤਸ਼ਾਹ ਜੀ ਨੇ ਅਸੂਲ ਸਮਝਾਏ ਹਨ। ਮਹਾਰਾਜ ਕਹਿੰਦੇ ਇਹ ਵੀ ਕਪਟ ਰੂਪ ਹੈ, ਇਹ ਵੀ ਛਲ ਰੂਪ ਹੈ।
ਸੰਚੰਤ ਵਿਖਿਆ ਛਲੰ ਸ਼ਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਜਿਹੜਾ ਕਹਿੰਦੇ ਤੂੰ ਛਲ ਕਰਕੇ ਸ਼ਿਦਰ ਕਰਕੇ ਦੂਸਰਿਆਂ ਦੇ ਉੱਪਰ ਔਗਣ ਲੱਭ ਲੱਭ ਕੇ ਫਰੋਲ ਫਰੋਲ ਕੇ ਕਹਿੰਦੇ ਤੂੰ ਇਕੱਠੀ ਕਰਦਾ ਹੈ, ਇਹ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਵੀ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ।
ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਚੌਥਾ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਜਿਹੜੀ ਕੁੱਲ ਹੈ, ਕੁੱਲ ਗਰਭ ਤੈ, ਕੁੱਲ ਦਾ ਹੰਕਾਰ, ਜਾਤ ਦਾ ਹੰਕਾਰ, ਇਹ ਵੀ ਬੜਾ ਮਾੜਾ ਹੈ, ਬੰਦੇ ਨੂੰ ਨਿਘਾਰ ਵਾਲੇ ਪਾਸੇ ਲੈ ਆਉਂਦਾ ਹੈ, ਬੰਦੇ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਜਿਸ ਦੇ ਅੰਦਰ ਜਾਤ ਦਾ ਹੰਕਾਰ ਹੈ, ਉਹ ਆਤਮਕ ਬੁਲੰਦੀਆਂ ਨੂੰ ਛੋਹ ਹੀ ਨਹੀਂ ਸਕਦਾ ਜਿਹੜਾ ਬੰਦਾ ਆਪਣੀ ਜਾਤ ਦਾ ਹੰਕਾਰ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਸ ਆਬ ਕੋ ਰਲਾਓ ਹੈ। ਪਰਮਾਤਮਾ ਨੇ ਤਾਂ ਕੋਈ ਫਰਕ ਨਹੀਂ ਰੱਖਿਆ, ਅੱਖਾਂ ਸਭ ਨੂੰ ਦਿੱਤੀਆਂ, ਕੰਨ ਸਭ ਨੂੰ ਦਿੱਤੇ, ਰਸਨਾ ਸਭ ਨੂੰ ਦਿੱਤੀ, ਖੂਨ ਦਾ ਸਾਰਿਆਂ ਦਾ ਰੰਗ ਲਾਲ ਬਣਾਇਆ, ਪਰ ਬੰਦੇ ਨੇ ਵਿਤਕਰੇ ਪਾ ਲਏ, ਫਲਾਣਾ ਫਲਾਣੀ ਜਾਤ ਵਾਲਾ, ਫਲਾਣਾ ਫਲਾਣੀ ਵਾਲਾ। ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ, ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ।
ਤੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਮਹਾਰਾਜ ਸਮਝਾਉਂਦੇ ਹਨ ਭਾਈ, ਜਿਵੇਂ ਤੁਮਾ ਜਿਹੜਾ ਹੈ ਨਾ, ਦਿਸਣ ਨੂੰ ਤਾਂ ਬੜਾ ਸੋਹਣਾ ਲੱਗਦਾ ਹੈ, ਬੜਾ ਉਸਦਾ ਸੁੰਦਰ ਪੀਲਾ ਰੰਗ ਹੈ।
ਅੱਡ ਨਾਲ ਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਇਸੇ ਤਰ੍ਹਾਂ ਕਹਿੰਦੇ ਮਾਇਆ ਦੇ ਵੱਖ ਵੱਖ ਰੂਪ ਜਿਹੜੇ ਹਨ, ਦੇਖਣ ਨੂੰ ਬੜੇ ਸੋਹਣੇ ਲੱਗਦੇ ਹਨ, ਪਰ ਇਹ ਮਾਇਆ ਜਿਹੜੀ ਹੈ ਨਾਲ ਜਾਣ ਵਾਲੀ ਨਹੀਂ।
ਪੌੜੀ ਚੱਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ।
ਨਾਲ ਚੱਲਣ ਲੱਗਿਆਂ ਇੱਥੋਂ ਬੈਠ ਤਾਂ ਕਿਸੇ ਨੇ ਰਹਿਣਾ ਨਹੀਂ, ਕਹਿੰਦੇ ਨਾਲ ਜਾਣ ਲੱਗਿਆਂ ਇਹ ਨਾਲ ਨਹੀਂ ਜਾਂਦੀ, ਇਸ ਕਰਕੇ ਛਾਲ ਵਾਲ ਕਰਕੇ ਬਹੁਤਾ ਔਖਿਆਂ ਹੋ ਹੋ ਕੇ ਮਾਇਆ ਦੇ ਪਿੱਛੇ ਦੌੜ ਦੌੜ ਕੇ ਇਸ ਨੂੰ ਕਿਉਂ ਇਕੱਠੀ ਕਰੀਏ।
ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ।
ਇਸ ਨੂੰ ਇਕੱਠਿਆਂ ਕਰਨ ਵਾਸਤੇ ਕਾਹਦੇ ਯਤਨ ਕਰਨੇ ਹਨ, ਜਿਹੜਾ ਅਖੀਰ ਦੇ ਵਿੱਚ ਵਾਂਝਿਆ ਹੋ ਜਾਣਾ ਹੈ।
ਹਰ ਬਿਸਰਿਆ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀ ਹੈ।
ਵਾਹਿਗੁਰੂ ਨੂੰ ਵਿਸਾਰ ਕੇ ਬੰਦਾ ਕਹਿੰਦੇ ਕਿਵੇਂ ਰੱਜ ਸਕਦਾ ਹੈ, ਕਿਵੇਂ ਤ੍ਰਿਪਤ ਹੋ ਸਕਦਾ ਹੈ। ਤ੍ਰਿਸ਼ਨਾ ਤਾਂ ਨਾਮ ਨਾਲ ਹੀ ਬੁਝਣੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਕਹਿੰਦੇ ਕਿਵੇਂ ਤ੍ਰਿਪਤ ਹੋਇਆ ਜਾ ਸਕਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ, ਰੱਜਿਆ ਹੀ ਨਹੀਂ ਜਾ ਸਕਦਾ।
ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀ ਹੈ।
ਵਾਹਿਗੁਰੂ ਨੂੰ ਛੱਡ ਕੇ ਹੋਰ ਹੋਰ ਪਾਸੇ ਲੱਗੇ ਰਹਿਣਾ, ਆਪਣਾ ਮਨ ਜਿਹੜਾ ਹੈ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਲਗਾ ਕੇ ਰੱਖਣਾ, ਕਹਿੰਦੇ ਅਖੀਰ ਦੇ ਵਿੱਚ ਬੰਦਾ ਫਿਰ ਨਰਕਾਂ ਦੇ ਵਿੱਚ ਵਾਸਾ ਪਾਉਂਦਾ ਹੈ।
ਉਹ ਕਿਰਪਾਲ ਦਇਆਲ ਨਾਨਕ ਪਾਉ ਪੰਜੀ ਹੈ।
ਬੇਨਤੀ ਕਰਨ ਦਾ ਢੰਗ ਦੱਸਦੇ ਹਨ, ਹੇ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਜੀ, ਸਾਡੇ ਉੱਪਰ ਕਿਰਪਾ ਕਰੋ, ਦਇਆ ਕਰੋ, ਜਿਹੜਾ ਭਉ ਹੈ ਨਾ ਉਹ ਦੂਰ ਹੋ ਜਾਵੇ, ਜਨਮ ਮਰਨ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਵੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਸਵਰੂਪ ਸਾਨੂੰ ਮਾਇਆ ਦੇ ਸਮਝਾਏ ਹਨ। ਗੁਰੂ ਦੀ ਸਿੱਖਿਆ ਬੰਦਾ ਲੈ ਲਵੇ ਫਿਰ ਸਾਧ ਸੰਗਤ ਦੀ ਜੀਵਨ ਸਫਲਾ ਹੋ ਜਾਂਦਾ ਹੈ, ਵਰਨਾ ਜੀਵਨ ਦੇ ਵਿੱਚ ਠੋਕਰਾਂ ਹੀ ਠੋਕਰਾਂ ਹਨ। ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਆਓ ਲੜੀਵਾਰ ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਉਸ ਦੇ ਅਖਰੀ ਅਰਥ ਜਿਹੜੇ ਹਨ ਉਹ ਵਿਚਾਰ ਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਜੈਤ ਸ੍ਰੀ ਰਾਗੰਦਰ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਵਿੱਤਰ ਬਚਨ ਹੈ।
ਹਮ ਬਾਰਿਕ ਕਛੂ ਨਾ ਜਾਣੈ ਗਤ ਮਿਤ।
ਆਪਣੇ ਆਪ ਨੂੰ ਅਲਪੱਗ ਜਾਣਦਿਆਂ ਹੋਇਆਂ, ਵਾਹਿਗੁਰੂ ਜੀ ਨੂੰ ਸਰਬੱਗ ਜਾਣਦਿਆਂ ਹੋਇਆਂ, ਵਾਹਿਗੁਰੂ ਜੀ ਦੇ ਅੱਗੇ ਕਿਵੇਂ ਬੇਨਤੀ ਕਰਨੀ ਹਨ, ਸੱਚੇ ਪਾਤਸ਼ਾਹ ਜੀ ਸਾਨੂੰ ਇਹ ਢੰਗ ਦੱਸ ਰਹੇ ਹਨ। ਹੇ ਵਾਹਿਗੁਰੂ ਜੀ, ਅਸੀਂ ਅਣਜਾਣ ਬੱਚੇ ਹਾਂ, ਮੂਰਖ ਬੱਚੇ ਹਾਂ, ਮੁਗਧ ਹਾਂ, ਕਿਰਪਾ ਕਰੋ, ਰਹਿਮਤ ਕਰੋ। ਹਮ ਬਾਰਕ ਕਛੂ ਨਾ ਜਾਣੈ ਗਤ ਮਿਤ। ਤੇਰੀ ਅਵਸਥਾ ਨੂੰ, ਤੇਰੀ ਮਰਜ਼ਾਦਾ ਨੂੰ ਅਸੀਂ ਜਾਣਦੇ ਨਹੀਂ।
ਤੇਰੇ ਮੂਰਖ ਮੁਗਧ ਇਆਨਾ।
ਹੇ ਵਾਹਿਗੁਰੂ ਜੀ, ਇਸ ਤਰ੍ਹਾਂ ਦੇ ਅਸੀਂ ਤੇਰੇ ਬੱਚੇ ਹਾਂ, ਮੂਰਖ ਹਾਂ, ਮੁਗਧ ਹਾਂ, ਅਣਜਾਣ ਹਾਂ ਜੀ।
ਹਰ ਕਿਰਪਾ ਧਾਰ ਦੀਜੈ ਮਤਿ ਉਤਮ, ਕਰ ਲੀਜੈ ਮੁਗਧ ਸਿਆਨਾ।
ਕਿਰਪਾ ਕਰਕੇ ਸਾਨੂੰ ਚੰਗੀ ਮਤ ਦਿਓ, ਚੰਗੀ ਸਮਝ ਦਿਓ, ਚੰਗੀ ਸੋਝੀ ਦਿਓ, ਤਾਂ ਹੀ ਅਸੀਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ। ਸਾਨੂੰ ਮੂਰਖਾਂ ਨੂੰ, ਮੁਗਧਾਂ ਨੂੰ ਤੁਸੀਂ ਕਿਰਪਾ ਕਰਕੇ ਸਿਆਣੇ ਬਣਾ ਲਓ ਜੀ।
ਮੇਰਾ ਮਨ ਆਲਸੀਆ ਉਗਲਾਨਾ।
ਜਿਗਿਆਸੂ ਰੂਪ ਹੋ ਕੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਮੇਰਾ ਜਿਹੜਾ ਮਨ ਹੈ ਉਹ ਆਲਸੀ ਹੋ ਰਿਹਾ ਹੈ, ਆਲਸ ਦੇ ਵਿੱਚ ਉਂਘ ਰਿਹਾ ਹੈ, ਨੀਂਦ ਦੇ ਵਿੱਚ ਜਾ ਰਿਹਾ ਹੈ। ਸਿਆਣੇ ਵਿਦਵਾਨ ਰਸਕ ਪੁਰਸ਼ਾਂ ਦੇ ਬਚਨ ਹਨ, ਸਰੀਰ ਦੀ ਥਕਾਵਟ ਲੱਥ ਜਾਂਦੀ ਹੈ 5-6 ਘੰਟੇ ਸੌਣ ਦੇ ਨਾਲ। ਪਰ ਮਨ ਦੀ ਥਕਾਵਟ ਉਦੋਂ ਹੀ ਲੱਥਦੀ ਹੈ ਜਦੋਂ ਕੋਈ ਸਮਾਧੀ ਲੀਨ ਹੋ ਜਾਵੇ, ਉਸ ਤੋਂ ਪਹਿਲਾਂ ਨਹੀਂ ਲੱਥਦੀ। ਜਦ ਵਾਹਿਗੁਰੂ ਦੇ ਨਾਮ ਦਾ ਰਾਸ ਆਵੇ ਫਿਰ ਮਨ ਹਲਕਾ ਫੁੱਲ ਹੋ ਜਾਂਦਾ ਹੈ, ਸੁੱਤਾ ਰਹਿੰਦਾ ਹੈ ਮੋਹ ਮਾਇਆ ਦੀ ਨੀਂਦ ਦੇ ਵਿੱਚ, ਇਸ ਦੇ ਸਾਰੇ ਇੰਦਰੇ ਸੁੱਤੇ ਰਹਿੰਦੇ ਹਨ। ਬਚਨ ਹਨ ਸੱਚੇ ਪਾਤਸ਼ਾਹ ਜੀ ਦੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਇਆ ਰੂਪ ਦੇਖਣ ਦੇ ਵਿੱਚ ਇਸ ਦੀਆਂ ਅੱਖਾਂ ਸੁੱਤੀਆਂ ਰਹਿੰਦੀਆਂ ਹਨ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਪਰ ਗ੍ਰਹਿ ਜੋ ਨ ਚੁੱਕੈ, ਬਾਕੀ ਕੰਮਾਂ ਵੱਲੋਂ ਭਾਵੇਂ ਉਕਾਈ ਖਾ ਜਾਵੇ ਪਰ ਪਰਾਇਆ ਰੂਪ ਦੇਖਣ ਲੱਗਾ ਇਹ ਕਹਿੰਦੇ ਚੁੱਕਦਾ ਹੀ ਨਹੀਂ, ਉਕਾਈ ਨਹੀਂ ਖਾਂਦਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਕਹਿੰਦੇ ਜਿਹੜੇ ਕੰਨ ਹਨ ਨਿੰਦਿਆ ਚੁਗਲੀ ਸੁਣਨ ਦੇ ਵਿੱਚ ਸੁੱਤੇ ਰਹਿੰਦੇ ਹਨ। ਰਸਨਾ ਸੋਈ ਲੋਭ ਮੀਠੇ ਸਾਧ, ਜਿਹੜੀ ਰਸਨਾ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਛਕਣ ਦੇ ਵਿੱਚ ਇਸ ਤਰ੍ਹਾਂ ਦੀ ਨੀਂਦ ਦੇ ਵਿੱਚ ਸੁੱਤੀ ਰਹਿੰਦੀ ਹੈ। ਮਹਾਰਾਜ ਕਹਿੰਦੇ ਮਨ ਸੋਇਆ ਮਾਇਆ ਬਿਸਮਾਦ, ਇਹਨਾਂ ਸਾਰਿਆਂ ਦਾ ਬੰਦੇ ਦੇ ਮਨ ਦੇ ਉੱਪਰ ਗਹਿਰਾ ਅਸਰ ਹੁੰਦਾ ਹੈ, ਅੱਖਾਂ ਦਾ, ਕੰਨਾਂ ਦਾ, ਰਸਨਾ ਦਾ। ਜੋ ਦੇਖਦਾ ਹੈ, ਜੋ ਸੁਣਦਾ ਹੈ, ਜੋ ਚੱਖਦਾ ਹੈ, ਉਸੇ ਤਰ੍ਹਾਂ ਦੇ ਬੰਦੇ ਦੀ ਸੋਚਣੀ ਬਣ ਜਾਂਦੀ ਹੈ, ਉਸੇ ਤਰ੍ਹਾਂ ਦਾ ਹੀ ਜੀਵਨ ਬਣ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਸਾਡਾ ਜਿਹੜਾ ਮਨ ਹੈ ਨਾ, ਉਹ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਇਹੀ ਤਾਂ ਮਨਮੁੱਖਾਂ ਦਾ ਅਤੇ ਗੁਰਮੁੱਖਾਂ ਦਾ ਫਰਕ ਹੁੰਦਾ ਹੈ। ਮਨਮੁੱਖ ਤੁਰੇ ਫਿਰਦੇ ਜਾਗਦੇ ਹੋਏ ਵੀ ਸੁੱਤੇ ਹੋਏ ਹੁੰਦੇ ਹਨ, ਪਰ ਗੁਰਮੁਖ ਕਿਧਰੇ ਸੌਂ ਵੀ ਜਾਣ ਤਾਂ ਵੀ ਜਾਗਦੇ ਰਹਿੰਦੇ ਹਨ, ਨੀਂਦ ਨਹੀਂ ਉਹਨਾਂ ਨੂੰ ਆਉਂਦੀ। ਇੱਥੋਂ ਤੱਕ ਕਿਹਾ ਗਿਆ ਹੈ, ਜਾਗਣ ਤੇ ਸੁਪਨਾ ਭਲਾ, ਬਸੀਐ ਪ੍ਰਭ ਸੰਗ, ਕਵ ਪੇਖੋ ਪ੍ਰਭ ਆਪਣਾ ਆਤਮ ਕੈ ਰੰਗ। ਕਹਿੰਦੇ ਜਾਗਦਾ ਤਾਂ ਥੋੜ੍ਹੀ ਬਹੁਤੀ ਬਿਰਤੀ ਸੁਰਤੀ ਬਾਹਰ ਮੁੱਖ ਹੋ ਜਾਂਦੀ ਹੈ, ਸੁੱਤਿਆਂ ਤਾਂ ਪੂਰੇ ਹੀ ਸਮਾਧੀ ਲੀਨ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ, ਸੰਤਾਂ ਧੂੜ ਵਿਭੂਤ ਸੋਲਾਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਜਿਹੜਾ ਮਨ ਹੈ ਨਾ, ਉਹ ਬੜਾ ਆਲਸੀ ਹੈ, ਬੜਾ ਦਲਿੱਦਰੀ ਹੈ, ਉੱਦਮ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ। ਦੋ ਸ਼ਬਦ ਹਨ, ਇੱਕ ਆਲਸ ਹੈ, ਇੱਕ ਉੱਦਮ ਹੈ। ਆਪਾਂ ਮਹਾਰਾਜ ਜੀ ਦੇ ਕੋਲੋਂ ਉੱਦਮ ਦੀ ਦਾਤ ਮੰਗਣੀ ਹੈ, ਮਹਾਰਾਜ ਸਾਨੂੰ ਉੱਦਮ ਦਿਓ, ਸਾਨੂੰ ਹਿੰਮਤ ਦਿਓ, ਅਸੀਂ ਅੰਮ੍ਰਿਤ ਵੇਲੇ ਉੱਠੀਏ, ਅਸੀਂ ਨਿਤਨੇਮ ਕਰੀਏ, ਨਿਤਨੇਮ ਤੋਂ ਬਿਨਾਂ ਅਸੀਂ ਤੁਰੀਏ ਹੀ ਨਾ ਕਿਸੇ ਪਾਸੇ, ਕੁਝ ਛਕੀਏ ਹੀ ਨਾ। ਰਹਿਤਨਾਮਿਆਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਨਾ, ਜਪਜੀ ਸਾਹਿਬ ਜਾਪ ਸਾਹਿਬ ਤੋਂ ਬਿਨਾਂ ਜਿਹੜਾ ਬੰਦਾ ਮੂੰਹ ਦੇ ਵਿੱਚ ਕੁਝ ਪਾਉਂਦਾ ਹੈ ਤਨਖਾਹੀਆ ਹੈ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਸਾਡੀ ਫਿਤਰਤ ਨੂੰ ਸਾਹਮਣੇ ਰੱਖ ਰਹੇ ਹਨ, ਬੜਾ ਆਲਸ ਹੈ ਜੀਵਨ ਦੇ ਵਿੱਚ, ਬੜਾ ਦਲਿੱਦਰ ਹੈ। ਇਸੇ ਤਰ੍ਹਾਂ ਮੋਹ ਮਾਇਆ ਦੀ ਨੀਂਦ ਦੇ ਵਿੱਚ ਅਸੀਂ ਸੁੱਤੇ ਹੋਏ ਹਾਂ ਜੀ।
ਹਰ ਹਰ ਆਨ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ।
ਵਾਹਿਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਪਰਮਾਤਮਾ ਨੇ ਕਹਿੰਦੇ ਸਾਨੂੰ ਗੁਰੂ ਸਾਧੂ ਨੂੰ ਲਿਆ ਕੇ ਮਿਲਾ ਦਿੱਤਾ। ਹੁਣ ਸਾਧੂ ਨੇ ਫਿਰ ਕਹਿੰਦੇ ਐਸੀ ਕਿਰਪਾ ਕੀਤੀ ਕਿਉਂਕਿ ਕੁੰਜੀ ਜੀ ਗੁਰੂ ਦੇ ਹੱਥ ਦੇ ਵਿੱਚ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਦਸਵੇਂ ਦੁਆਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ। ਜਦ ਕਹਿੰਦੇ ਗੁਰੂ ਨੇ ਕੁੰਜੀ ਲਾਈ ਨਾ, ਫਿਰ ਦਰਵਾਜ਼ੇ ਖੁੱਲ੍ਹ ਗਏ। ਕੁੰਜੀ ਕੀ ਹੈ? ਗੁਰੂ ਦੇ ਸ਼ਬਦ ਦੀ ਕੁੰਜੀ ਹੈ। ਸਤਿਗੁਰ ਸ਼ਬਦ ਦੀ ਕੁੰਜੀ ਲਾਉਂਦੇ ਹਨ। ਫਿਰ ਕਹਿੰਦੇ ਜਿਹੜੀਆਂ ਅੱਖਾਂ ਸਨ ਉਹ ਅੰਤਰਮੁੱਖ ਹੋਈਆਂ, ਹੋਰ ਹੀ ਨਜ਼ਾਰੇ ਦਿਖਾਈ ਦਿੱਤੇ। ਕੰਨ ਅੰਤਰਮੁੱਖ ਹੋਏ, ਹੋਰ ਹੀ ਸੰਗੀਤ ਸੁਣਾਈ ਦਿੱਤਾ। ਜਦ ਰਸਨਾ ਅੰਤਰਮੁੱਖ ਹੋਈ, ਹੋਰ ਤਰ੍ਹਾਂ ਦਾ ਰਸ ਆਇਆ, ਫਿਰ ਸਾਰਾ ਕੁਝ ਬਦਲ ਜਾਂਦਾ ਹੈ ਨਾ। ਪਹਿਲਾਂ ਜਿਹੜਾ ਸਾਰਾ ਕੁਝ ਬਾਹਰ ਸੀ, ਕਹਿੰਦੇ ਜਦ ਅੰਤਰਮੁਖ ਹੋਏ, ਗੁਰੂ ਨੇ ਕੁੰਜੀ ਲਾਈ, ਗੁਰੂ ਨੇ ਕਿਰਪਾ ਕੀਤੀ, ਫਿਰ ਕਿਵਾੜ ਜਿਹੜੇ ਸਨ ਖੋਲ੍ਹ ਦਿੱਤੇ। ਕਿਉਂਕਿ ਜਿਵੇਂ 9 ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਹਨ, 10ਵਾਂ ਦਰਵਾਜ਼ਾ ਜਿਹੜਾ ਹੈ ਨਾ ਉਹ ਅੰਦਰ ਨੂੰ ਖੁੱਲ੍ਹਦਾ ਹੈ। 9 ਘਰ ਦੇਖ ਜੋ ਕਾਮਨ ਭੁੱਲੇ, ਬਸਤ ਅਨੂਪ ਨਾ ਪਾਏ, ਕਹੇ ਕਬੀਰ ਨਵੇਂ ਘਰ ਮੂਸੇ, 10ਵੇਂ ਤੱਤ ਸਮਾਈ। ਕਹਿੰਦੇ ਬੰਦਾ 9ਾਂ ਦੇ ਵਿੱਚ ਵੀ ਹੀ ਭਟਕ ਭਟਕ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦਾ ਹੈ, ਕਿਸੇ ਭਾਗਾਂ ਵਾਲੇ ਦੇ ਹਿੱਸੇ ਦੇ ਵਿੱਚ ਆਉਂਦਾ ਹੈ, 10ਵੇਂ ਨੂੰ ਅੰਦਰ ਨੂੰ ਖੋਲ੍ਹਦਾ ਹੈ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਵੀ ਸਤਿਗੁਰ ਨੇ ਕਿਰਪਾ ਕੀਤੀ, ਇਹ ਜਿਹੜੇ ਕਪੱਟ ਹਨ ਨਾ, ਇਹ ਜਿਹੜੇ ਕਿਵਾੜ ਹਨ, ਇਹ ਖੋਲ੍ਹ ਦਿੱਤੇ, ਅੰਤਰਮੁਖ ਕਰ ਦਿੱਤਾ। ਫਿਰ ਕਹਿੰਦੇ ਜ਼ਿੰਦਗੀ ਦਾ ਰੰਗ ਬਦਲ ਗਿਆ, ਜੀਵਨ ਦਾ ਢੰਗ ਬਦਲ ਗਿਆ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ,
ਹੋਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀਰਾ।
ਕਹਿੰਦੇ ਹੇ ਸਤਿਗੁਰੂ ਜੀ, ਖਿਨ ਖਿਨ ਕਰਕੇ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਪ੍ਰੀਤੀ ਲਗਾਉਣਾ ਕਰੋ, ਕਦੇ ਵੀ ਵਾਹਿਗੁਰੂ ਜੀ ਨੂੰ ਅਸੀਂ ਭੁੱਲੀਏ ਨਾ, ਕਿਉਂਕਿ ਜਦ ਹੀ ਭੁੱਲਦੇ ਹਾਂ ਉਦੋਂ ਹੀ ਫਿਰ ਦੁੱਖ ਆਲੇ ਦੁਆਲੇ ਪਰਿਕਰਮਾ ਕਰਨ ਲੱਗ ਪੈਂਦੇ ਹਨ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਮਹਾਰਾਜ ਐਸੀ ਕਿਰਪਾ ਕਰੋ ਤੁਹਾਡੀ ਯਾਦ ਬਣੀ ਰਹੇ। ਇਸ ਤਰ੍ਹਾਂ ਦੀ ਸਤਿਗੁਰੂ ਜੀ ਸਾਨੂੰ ਬੇਨਤੀ ਕਰਨ ਦਾ ਵੱਲ ਦੱਸਦੇ ਹਨ,
ਮੇਰੇ ਪ੍ਰੀਤਮ ਨਾਮ ਪਰਾਨਾ,
ਕਿਉਂਕਿ ਪ੍ਰੀਤਮ ਦੇ ਨਾਮ ਦੇ ਜਿਹੜਾ ਜੀਵਨ ਹੈ ਨਾ, ਮਨ ਹੈ, ਉਹ ਪਰਾਇਣ ਹੋ ਜਾਵੇ, ਨਾਮ ਦਾ ਹੀ ਜੀਵਨ ਨੂੰ ਆਸਰਾ ਬਣ ਜਾਵੇ।
ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ,
ਮੇਰੇ ਠਾਕੁਰ ਵਾਹਿਗੁਰੂ ਜੀ, ਨਾਮ ਤੋਂ ਬਿਨਾਂ ਤਾਂ ਆਤਮਕ ਮੌਤੇ ਮਾਰੀ ਜਾਈਦਾ ਹੈ, ਫਿਰ ਬੜੀ ਵੱਡੀ ਆਤਮਕ ਮੌਤ ਆਉਂਦੀ ਹੈ।
ਜਿਵੇਂ ਅਮਲੀ ਅਮਲ ਲੁਬਾਨਾ,
ਜਿਵੇਂ ਅਮਲੀ ਅਮਲ ਤੋਂ ਬਗੈਰ ਬੜਾ ਟੁੱਟਦਾ ਹੈ, ਬੜਾ ਖੁੱਸਦਾ ਹੈ, ਇਸੇ ਤਰ੍ਹਾਂ ਕਹਿੰਦੇ ਗੁਰਮੁਖ ਦੀ ਜਾਨ ਵੀ ਬੜੀ ਖੁੱਸਣ ਲੱਗ ਪੈਂਦੀ ਹੈ ਜਦੋਂ ਨਿਤਨੇਮ ਨਾ ਹੋਵੇ, ਜਦੋਂ ਸਿਮਰਨ ਨਾ ਹੋਵੇ, ਜਦੋਂ ਸੰਗਤ ਦੇ ਵਿੱਚ ਨਾ ਆਵੇ, ਸਾਰੀ ਦਿਹਾੜੀ ਚੈਨ ਹੀ ਨਹੀਂ ਆਉਂਦਾ ਵੀ ਅੱਜ ਸੰਗਤ ਦੇ ਵਿੱਚ ਨਹੀਂ ਗਏ। ਆਪਣਾ ਆਪਣਾ ਸਵਾਦ ਹੈ ਨਾ, ਆਪਣਾ ਆਪਣਾ ਰਸ ਹੈ। ਕਹਿੰਦੇ ਇਸ ਤਰ੍ਹਾਂ ਦੇ ਅਮਲੀ ਬਣ ਗਏ ਹਾਂ, ਇਸ ਤਰ੍ਹਾਂ ਦਾ ਤੁਸੀਂ ਸਾਨੂੰ ਅਮਲ ਲਾ ਦਿੱਤਾ ਹੈ ਨਾਮ ਦਾ, ਸੰਗਤ ਦਾ, ਹੁਣ ਇਹ ਛੱਡਣਾ ਬੜਾ ਔਖਾ ਹੈ ਜੀ।
ਜਿਨ ਮਨ ਪ੍ਰੀਤ ਲੱਗੀ ਹਰ ਕੇਰੀ,
ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰੀਤ ਲੱਗ ਗਈ,
ਤਿਨ ਧੁਰ ਭਾਗ ਪੁਰਾਨਾ,
ਕਹਿੰਦੇ ਜਿਨ੍ਹਾਂ ਦੇ ਪੂਰਬਲੇ ਪੁਰਾਣੇ ਭਾਗ ਜਾਗ ਪੈਂਦੇ ਹਨ, ਉਹਨਾਂ ਦੇ ਅੰਦਰ ਫਿਰ ਪ੍ਰੀਤ ਜਾਗ ਪੈਂਦੀ ਹੈ, ਪ੍ਰੀਤ ਲੱਗ ਜਾਂਦੀ ਹੈ। ਕਿਸੇ ਦੀ ਜਨਮ ਜਨਮਾਤਰਾਂ ਦੀ ਕਮਾਈ ਹੁੰਦੀ ਹੈ, ਕਿਸੇ ਦੀ ਇਸ ਜੀਵਨ ਦੇ ਵਿੱਚ ਸ਼ੁੱਭ ਕਰਮ ਕਰ ਕਰਕੇ ਨਾਮ ਜਪ ਜਪ ਕੇ ਸੇਵਾ ਕਰਕੇ ਭਾਗ ਬਣ ਜਾਂਦੇ ਹਨ, ਫਿਰ ਭਾਗ ਤੋਂ ਬਾਅਦ ਦੇ ਵਿੱਚ ਫਿਰ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ। ਹੁੰਦੇ ਪੁਰਾਣੇ ਹੀ ਹਨ, ਭਾਵੇਂ ਇੱਕ ਦਿਨ ਪੁਰਾਣੇ ਹੋਣ, 10 ਦਿਨ ਪੁਰਾਣੇ ਹੋਣ, ਸਾਲ ਪੁਰਾਣੇ ਹੋਣ ਜਾਂ ਪਿਛਲੇ ਜਨਮਾਂ ਦੇ ਹੋਣ, ਹੁੰਦੇ ਪੁਰਾਣੇ ਹੀ ਹਨ। ਪੂਰਬਲੇ ਭਾਗ ਜਾਗੇ, ਫਿਰ ਕਹਿੰਦੇ ਪੱਕੀ ਪ੍ਰੀਤ ਲੱਗ ਜਾਂਦੀ ਹੈ।
ਤਿਨ ਹਮ ਚਰਨ ਸਰੇਵਹਿ ਖਿਨ ਖਿਨ,
ਉਹਨਾਂ ਗੁਰਮੁਖਾਂ ਦੇ ਅਸੀਂ ਕਹਿੰਦੇ ਅਸੀਂ ਖਿਨ ਖਿਨ ਕਰਕੇ ਚਰਨਾਂ ਦੀ ਸੇਵਾ ਕਰੀਏ।
ਜਿਨ ਹਰ ਮੀਠ ਲਗਾਨਾ,
ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਨਾਮ ਮਿੱਠਾ ਲੱਗਿਆ, ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ।
ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ,
ਵਾਹਿਗੁਰੂ ਨੇ ਹਰੀ ਨੇ ਕਹਿੰਦੇ ਜਦ ਕਿਰਪਾ ਕੀਤੀ, ਰਹਿਮਤ ਕੀਤੀ,
ਜਨ ਵਿਛੜੇ ਅਚਿਰੀ ਮਿਲਾਨਾ,
ਉਦੋਂ ਫਿਰ ਕਹਿੰਦੇ ਸਾਨੂੰ ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲਿਆ, ਆਪਣੇ ਸਰੂਪ ਦੇ ਨਾਲ ਅਭੇਦ ਕਰ ਲਿਆ।
ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ,
ਸਤਿਗੁਰੂ ਧੰਨ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਧੰਨ ਹਨ, ਜਿਨ੍ਹਾਂ ਨੇ ਕਹਿੰਦੇ ਐਸੀ ਰਹਿਮਤ ਕੀਤੀ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ।
ਜਨ ਨਾਨਕ ਤਿਸ ਕੁਰਬਾਨਾ,
ਐਸੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਕਿਉਂਕਿ ਸਾਧ ਸੰਗਤ ਜੀ ਨਾਮ ਜਿਹੜਾ ਹੈ ਨਾ ਉਹ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰਦਾ ਹੈ, ਜਿਹੜੀ ਸਤਿਗੁਰ ਦੀ ਬਾਣੀ ਹੈ ਇਹ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਭਾਵੇਂ ਮਨ ਲੱਗਦਾ ਹੈ ਭਾਵੇਂ ਨਹੀਂ ਲੱਗਦਾ, ਨਾਮ ਜਪਣਾ ਬਾਣੀ ਪੜ੍ਹਨੀ ਛੱਡਣੀ ਨਹੀਂ ਚਾਹੀਦੀ, ਕਿਉਂਕਿ ਉਹ ਅਸਲ ਦੇ ਵਿੱਚ ਆਪਣਾ ਕੰਮ ਕਰ ਰਹੀ ਹੁੰਦੀ ਹੈ। ਹੁਣ ਸੰਸਕਾਰ ਕਈਆਂ ਦੇ ਬੜੇ ਜ਼ਿਆਦਾ ਹੁੰਦੇ ਹਨ, ਇਸ ਕਰਕੇ ਥੋੜ੍ਹਾ ਸਮਾਂ ਵੀ ਲੱਗ ਜਾਂਦਾ ਹੈ। ਤਾਂ ਹੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਿਹਾ, ਲੱਗਾ ਹੈ ਤਾਂ ਲੱਗਾ ਰਹੋ ਹਰਦਮ ਕਦੇ ਨਾ ਭੂਲ, ਲੱਗਾ ਰਿਹਾ ਤਾਂ ਲੱਖਦਾ ਛੱਡੇ ਤਾਂ ਕੌਡੀ ਮੂਲ। ਸੋ ਸਾਧ ਸੰਗਤ ਜੀ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਗੁਰੂ ਵਾਲੇ ਬਣੋ, ਕਿਉਂਕਿ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ ਜੀ।
ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਜਨ ਬਿਛੁਰਿਆ ਚੇਰੀ ਮਿਲਾਨਾ, ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਨ ਨਾਨਕ ਤਿਸ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।